ਬਹੁਤ ਮਸਲਾ ਸਾਡਾ ਹੱਲ ਹੋ ਜਾਵੇ। ਕਈ ਪ੍ਰੇਮੀ ਇਹ ਸੋਚਦੇ ਆ ਵੀ ਆਹ ਵੀ ਕੋਈ ਮਸਲਾ, ਮੈਂ ਫਲਾਣੇ ਪਿੰਡ ਤੋਂ ਆਇਆ ਤੇ ਮੇਰਾ ਨਾਂ ਹੈ ਤੇ ਮੈਂ ਸਿੱਖ ਹਾਂ ਤੇ ਮੈਂ ਚੰਗੀ ਤਰ੍ਹਾਂ ਆਪਣੇ ਆਪ ਨੂੰ ਜਾਣਦਾ, ਆਹ ਵੀ ਕੋਈ ਸਵਾਲ ਹੈ, ਤੂੰ ਕੌਣ ਹੈ ਤੇ ਕਿੱਥੋਂ ਹੈ? ਜੇ ਕੋਈ ਪੁੱਛੇ ਤੂੰ ਕੌਣ ਹੈ ਕਿੱਥੋਂ ਆਇਆ, ਕਹਿੰਦਾ ਮੈਂ ਫਲਾਣੇ ਸੈਕਟਰ ਤੋਂ ਆਇਆ ਜੀ, ਮੈਂ ਫਲਾਣਾ ਤੇ ਮੈਂ ਆਫਿਸਰ ਲੱਗਿਆ ਹੋਇਆ, ਜਾਂ ਕੋਈ ਕਹਿੰਦਾ ਮੈਂ ਪ੍ਰੋਫੈਸਰ ਲੱਗਿਆ ਹੋਇਆ, ਜਾਂ ਮੈਂ ਫਲਾਣਾ ਲੱਗਿਆ ਹੋਇਆ। ਇਹ ਵੀ ਕੋਈ ਗੱਲ ਹੈ ਜਿਹੜੀ ਨਾ ਜਾਣੀ ਜਾਵੇ? ਇਹ ਤਾਂ ਸਵਾਲ ਹੀ ਕੋਈ ਨਹੀਂ। ਮੈਂ ਤਾਂ ਜੀ ਐਵੇਂ ਹੀ ਸਵਾਲ ਪੁੱਛਣ ਲੱਗ ਗਏ ਇਸ ਗੱਲ ਦਾ। ਇਸ ਤੋਂ ਜਿਹੜੇ ਹੋਰ ਸਿਆਣੇ ਨੇ ਉਹ ਕਹਿੰਦੇ ਵੀ ਹਾਂ ਮੈਂ ਮਾਂ ਦੇ ਪੇਟ 'ਚੋਂ ਆਇਆ। ਕਾਫੀ ਨੇੜੇ ਪਹੁੰਚ ਜਾਂਦੇ ਨੇ ਗੱਲ। ਜਿਹੜੇ ਇਸ ਤੋਂ ਸਿਆਣੇ ਨੇ ਉਹ ਕਹਿੰਦੇ ਵੀ ਮੈਂ ਤਾਂ ਮਰਨ ਹਾਰੇ ਜੀਰਾ ਨਹੀਂ, ਇਹ ਤਾਂ ਮਰਦਾ ਨਹੀਂ, ਸਰੀਰ ਵਟਾਉਂਦਾ, ਫਿਰ ਮੈਂ ਤਾਂ ਕੁਛ ਹੋਰ ਹਾਂ, ਇੱਥੇ ਤਾਂ ਨਹੀਂ ਮੇਰਾ ਸਫ਼ਰ ਸ਼ੁਰੂ ਹੁੰਦਾ। ਮੇਰਾ ਸਫ਼ਰ ਤਾਂ ਬਹੁਤ ਦੂਰੋਂ ਸ਼ੁਰੂ ਹੁੰਦਾ ਕਿਤੋਂ, ਜਿਹਦੇ ਬਾਰੇ ਮੈਨੂੰ ਗਿਆਨ ਨਹੀਂ ਹੈ। ਸੋ ਮਹਾਰਾਜ ਕਹਿੰਦੇ ਸੁਣ ਰਹੇ ਤੂੰ ਕੌਣ ਕਹਾਂ ਤੇ ਆਇਓ, ਏਤੀ ਨਾ ਜਾਣੀ ਕੇਤੀ ਕੁ ਮੁੱਦਤ ਚਲਤੇ ਖਬਰ ਨਾ ਪਾਇਓ। ਇੰਨਾ ਹੀ ਨਹੀਂ ਤੈਨੂੰ ਪਤਾ ਲੱਗਿਆ ਬਈ ਕਿੰਨਾ ਕੁ ਸਮਾਂ ਹੋ ਗਿਆ ਤੈਨੂੰ ਫਿਰਦੇ ਨੂੰ, ਤੇ ਚੱਲਦੇ ਨੂੰ ਤੈਨੂੰ ਖਬਰ ਹੀ ਨਹੀਂ ਲੱਗੀ ਅੱਜ ਤੱਕ। ਕਰੋੜਾਂ ਅਰਬਾਂ ਖਰਬਾਂ ਸਾਲ ਤੋਂ ਤੂੰ ਚੱਲਦਾ ਹੈ, ਕੋਈ ਪਤਾ ਨਹੀਂ। ਜੇ ਖਰਬਾ ਕਹਿੰਦੇ ਆ ਇਹ ਵੀ ਝੂਠੀ ਗੱਲ ਹੈ, ਲਿਖਿਆ ਹੋਇਆ ਤਾਂ ਲਿਖਿਆ, ਲਿਖਿਆ ਹੋਇਆ ਵਿਨਾਸ਼, ਕਹਿ ਨਹੀਂ ਸਕਦਾ। ਇੱਥੇ ਤਵਾਰ ਨਾ ਜੋ ਵੀ ਜਾਣੇ ਪਰ ਤਵਾਰ ਨਾ ਕੋਈ ਸਮਾਂ ਨਹੀਂ ਬੰਨਿਆ ਜਾ ਸਕਦਾ ਵੀ ਇੰਨਾ ਚਿਰ ਹੋ ਗਿਆ। ਸਾਇੰਸ ਵਾਲੇ ਖੋਜਦੇ ਫਿਰਦੇ ਨੇ ਵੀ ਅਸੀਂ ਕੰਪਿਊਟਰ ਦੀ ਮਦਦ ਦੇ ਨਾਲ ਇਹ ਗੱਲ ਜਾਣ ਲਈਏ ਵੀ ਧਰਤੀ ਨੂੰ ਬਣੀ ਨੂੰ ਕਿੰਨਾ ਚਿਰ ਹੋ ਗਿਆ, ਵੀ ਫਿਰ ਮਸਲਾ ਹੋ ਜੂ। ਉਦੋਂ ਗਾਹਾਂ ਫੇਰ ਖੜਾ ਹੋ ਜਾਣਾ, ਜਿਹੜੇ ਤੱਤਾਂ ਨੇ ਧਰਤੀ ਬਣਾਈ ਹੈ ਉਹ ਕਰਦੇ ਨੇ, ਧਰਤੀ ਦਾ ਤਾਂ ਕੱਢ ਲਓਗੇ, ਮਿੱਟੀ ਨੂੰ ਐਗਜ਼ਾਮਿਨ ਕਰਕੇ ਵੀ ਇਹਦੀਆਂ ਲਹਿਰਾਂ ਗਿਣ ਕੇ ਸਾਰਾ ਕੁਛ ਗਿਣ ਕੇ ਇਹਦੀ ਉਮਰ ਨਿਕਲ ਸਕਦੀ ਹੈ। ਪਹਿਲਿਆਂ ਨੇ ਵੀ ਕੱਢੀ ਹੈ ਵੀ ਇਹ ਧਰਤੀ ਦੀ ਉਮਰ 8 ਅਰਬ 64 ਕਰੋੜ ਸਾਲ ਹੋਇਆ ਕਰਦੀ ਹੈ, ਉਹਦੇ ਬਾਅਦ ਇਹ ਖਤਮ ਹੋ ਜਾਂਦੀ ਹੈ, ਮੁੜ ਕੇ ਹੋਰ ਬਣ ਜਾਂਦੀ ਹੈ। ਇਹ ਜਿਹੜੀਆਂ ਧਰਤੀਆਂ ਅਰਬਾਂ ਖਰਬਾਂ ਬਣ ਚੁੱਕੀਆਂ ਨੇ, ਲੇਕਿਨ ਉਹ ਤੱਤਾਂ ਨੂੰ ਕਿਵੇਂ ਕੱਢੋਗੇ? ਵੀ ਤੱਤ ਬਣਿਆ ਨੂੰ ਕਿੰਨਾ ਚਿਰ ਹੋ ਗਿਆ ਜਿੱਦੋਂ ਧਰਤੀ ਬਣਦੀ ਹੈ? ਜੇ ਉਹਦਾ ਵੀ ਕੱਢ ਲਿਆ ਵੀ ਇੰਨਾ ਚਿਰ ਹੋ ਗਿਆ ਮਿੱਟੀ ਬਣੇ ਨੂੰ, ਇੰਨਾ ਚਿਰ ਪਾਣੀ ਬਣੇ ਨੂੰ, ਇੰਨਾ ਚਿਰ ਹਵਾ ਬਣੇ ਨੂੰ, ਇੰਨਾ ਚਿਰ ਅੱਗ ਬਣੇ ਨੂੰ, ਇੰਨਾ ਚਿਰ ਆਕਾਸ਼ ਬਣੇ ਨੂੰ, ਫਿਰ ਜਿਨ੍ਹਾਂ ਦੇ ਵਿੱਚੋਂ ਇਹ ਬਣਿਆ ਸ਼ਬਦ ਸਪਰਸ਼ ਰੂਪ ਰਸ ਗੰਧ 5 ਮਾਤਰਾ ਦੇ ਵਿੱਚੋਂ ਉਹਨਾਂ ਦੀ ਉਮਰ ਕਿਵੇਂ ਕੱਢਾਂਗੇ? ਜੇ ਭਲਾ ਕੋਈ ਮਿਲ ਜਾਵੇ ਸਾਨੂੰ ਚੀਜ਼ ਤਾਂ ਫਿਰ ਮਾਇਆ ਦੀ ਉਮਰ ਕਿਵੇਂ ਕੱਢਾਂਗੇ? ਵੀ ਮਾਇਆ ਕਾਤੋਂ ਆ, ਗਿਆਨ ਕਾਤੋਂ ਆ, ਗਿਆਨ ਦੀ ਤਾਂ ਉਮਰ ਹੀ ਨਹੀਂ ਕੱਢੀ ਜਾਂਦੀ, ਹਉਮੈ ਦੀ ਉਮਰ ਕੱਢਣੀ ਹੁੰਦੀ। ਕੋਈ ਸੰਤ ਨਹੀਂ ਜਿਹੜਾ, ਕੋਈ ਐਸਾ ਅੱਲਾ ਨਹੀਂ ਜਿਹੜਾ ਹਉਮੈ ਦੀ ਉਮਰ ਕੱਢ ਲੇ। ਸੋ ਇਹ ਤਾਂ ਪੁੱਛਣਾ ਹੀ ਪੈਂਦਾ ਵੀ ਹੇ ਮਹਾਰਾਜ ਆਪ ਕਿਰਪਾ ਕਰਕੇ ਦੱਸੋ। ਮੈਂ ਤਾਂ ਮੂਰਖ ਇਹੀ ਕਹਿਣਾ ਵੀ ਮੈਂ ਫਲਾਣੇ ਪਿੰਡ ਤੋਂ ਆਇਆ ਅਤੇ ਇੰਨਾ ਚਿਰ ਹੋ ਗਿਆ ਮੈਨੂੰ, ਚੱਲਦੇ ਨੂੰ 3 ਘੰਟੇ ਮੇਰੀ ਬੱਸ ਚੱਲੀ ਆ ਤਾਂ ਮੈਂ ਇੱਥੇ ਪਹੁੰਚਿਆ। ਮੈਨੂੰ ਖਬਰ ਤਾਂ ਹੈਗੀ ਰਸਤੇ ਜਾਂਦੇ ਨੂੰ, ਲੇਕਿਨ ਜਿੱਥੇ ਮੈਨੂੰ ਊਂਘ ਆ ਗਈ ਉੱਥੇ ਨਹੀਂ ਪਤਾ ਹੈ। ਬਿਲਕੁਲ ਅਣਜਾਣ ਜਵਾਬ ਹੈ, ਸਮਝਦਾਰ ਬੰਦੇ ਦਾ ਨਹੀਂ ਹੈ। ਸਮਝਦਾਰ ਸੋਚਦਾ ਹੈ ਵੀ ਹੈ ਇਹ ਗੱਲ ਇੰਨੀ ਮਹੱਤਤਾ ਦਿੰਦੇ ਨੇ ਫਿਰ ਮੈਨੂੰ ਸਮਝਣੀ ਚਾਹੀਦੀ ਹੈ। ਜੇ ਮੇਰੇ ਸਮਝ 'ਚ ਪੈ ਜਾਵੇ ਫਿਰ ਮੈਂ ਪੱਕਾ ਹੋ ਜੂੰ, ਆਪਣੇ ਆਪ ਨੂੰ ਤਾਂ ਜਾਣ ਲਾ ਕਮ ਅਜ਼ ਕਮ। ਜਿੰਨਾ ਚਿਰ ਅਸੀਂ ਆਪਣੇ ਸਰੂਪ ਨੂੰ ਨਹੀਂ ਪਛਾਣਦੇ, ਆਪਣੇ ਆਪ ਨੂੰ ਨਹੀਂ ਜਾਣਦੇ, ਰੱਬ ਨੂੰ ਕੀ ਜਾਣਾਂਗੇ? ਰੱਬ ਤਾਂ ਜਾਣਨਾ ਬਹੁਤ ਔਖਾ। ਜੇ ਕਹੇ ਜੀ ਫਲਾਣੇ ਨੂੰ ਦਰਸ਼ਨ ਹੋਏ ਨੇ, ਇੱਥੇ ਮੇਰੇ ਕੋਲ ਕਹਿੰਦਾ ਜੀ ਫਲਾਣੇ ਨੂੰ ਦਰਸ਼ਨ ਹੋ ਗਏ, ਫਲਾਣੇ ਨੂੰ ਹੋ ਗਏ, ਮੈਂ ਚੁੱਪ ਕਰ ਰਹਿੰਦਾ। ਮੈਂ ਕਿਹਾ ਜਿਹੜੇ ਦਰਸ਼ਨ ਨੇ ਨਾ ਅਸਲੀ, ਉਹ ਹੋਰ ਚੀਜ਼ ਹੈ, ਇਹ ਮਨ ਦੀ ਭਾਵਨਾ ਹੋਇਆ ਕਰਦੀ ਹੈ। ਉਹਦੇ ਮੁਤਾਬਕ ਚੇਤਨ ਤੱਤ ਦੇ ਵਿੱਚੋਂ ਜਿਹੋ ਜਿਹਾ ਭਾਵਨਾ ਦੇ ਨਾਲ ਕੋਈ ਖਿੱਚੋ ਉਹ ਜਿਹਾ ਹੋ ਕੇ ਦਰਸ਼ਨ ਦੇਣਾ, ਲੇਕਿਨ ਉਹ ਦਰਸ਼ਨ ਨਹੀਂ ਹੋਇਆ ਕਰਦੇ। ਸੋ ਗੁਰੂ ਨਾਨਕ ਪਾਤਸ਼ਾਹ ਉਸ ਵੇਲੇ ਆਪਣੇ ਪਿਤਾ ਜੀ ਨੂੰ ਸਮਝਾਉਂਦੇ ਨੇ ਕਿ ਪਿਤਾ ਜੀ ਤੁਸੀਂ ਜਿਸ ਥਾਂ ਤੋਂ ਕੋਈ ਚੀਜ਼ ਪੈਦਾ ਹੁੰਦੀ ਹੈ, ਜਿਸ ਸੀਡ ਤੋਂ ਦਰਖਤ ਪੈਦਾ ਹੋਇਆ, ਉਹ ਸੀਡ ਨੂੰ ਜਾਣਨ ਦਾ ਯਤਨ ਕਰੋ। ਉਹ ਸੀਡ ਆ ਉਸ ਵੇਲੇ ਮਹਾਰਾਜ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ
ਆਪੇ ਇੱਕ ਤੋਂ ਅਨੇਕ ਰੂਪ ਤਾਰ ਗਏ, ਆਪੇ ਵੇਖੇ ਖੇਲ ਆਪਣੇ, ਇੱਕ ਤੋਂ ਅਨੇਕ ਰੂਪ ਤਾਰ ਗਏ, ਆਪੇ ਵੇਖੇ ਖੇਲ ਆਪਣੇ। Thank you.
ਸਰਗ ਨਿਰੰਤਰ ਯੇ ਕੋਰੇ
ਰਵਿਆ ਰੂਪ ਰੰਗ ਭਏ ਪ੍ਰਕਾਸ਼ ਸਾਧ ਕੈ ਸੰਗ ਰਗਰ ਜਨਾਇ ਆਪਣੀ ਕਰਤਾਰੀ ਅਨਕ ਵਾਰ ਨਾਨਕ ਬਲਿਹਾਰੀ ਸਭ ਸੱਚ ਸਿੱਧਵ ਤੇ ਸਕੀ ਸੱਚ ਜਿਸ ਪਾਵੇ ਤਾਂ ਕਰੇ ਵਿਸਤਾਰ ਜਿਸ ਪਾਵੇ ਤਾਂ ਏ ਕੰਕਾਰ ਅੰਤ ਕਲਾ ਲੱਖੀ ਨਾ ਜਾਏ ਜਿਸ ਪਾਵੇ ਅੰਤ ਕਲਾ ਲੱਖੀ ਨਾ ਜਾਏ ਜਿਸ ਪਾਵੇ ਤਿਸ ਲਏ ਮਲਾਏ ਕਬਰ ਨਿਕਟ ਕੰਮ ਕਹੀਏ ਦੂਰੀ ਆਪੇ ਆਪ ਆਪ ਰੂਰ ਅੰਤਰਗਤ ਜਿਸੇ ਆਪ ਮਿਲਾਏ ਨਾਨਕ ਕਿਸ਼ਨ ਕੁਰੂ ਗਾਏ
ਕਹਿਣ ਲੱਗੇ ਪਿਤਾ ਜੀ ਇੱਥੇ ਤੂੰ ਮੈਂ ਇਹ ਉਹ ਇੱਥੇ ਉੱਥੇ ਇੱਧਰ ਉੱਧਰ ਕੋਈ ਚੀਜ਼ ਨਹੀਂ ਹੈ ਇਹ ਕੇਵਲ ਮਾਇਆ ਨੇ ਪੈਦਾ ਕਰੀ ਹੋਈ ਚੀਜ਼ ਹੈ ਇੱਥੇ ਨਿਰੰਕਾਰ ਆਪਣੀ ਆਪੇ ਖੇਲ ਖੇਲ ਰਿਹਾ ਕਿਸੇ ਦੂਜੇ ਦਾ ਇਹਦੇ ਵਿੱਚ ਦਖਲ ਨਹੀਂ ਹੈ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਪਹਿਲਾਂ ਵੀ ਇੱਕ ਆਦ ਪੂਰਨ ਵਿਚਾਰੇ ਹੁਣ ਖੇਲ ਖੇਲਦਾ ਵੀ ਆਪੇ ਹੀ ਹੈ ਮੱਧ ਪੂਰਨ ਅਤੇ ਜਦੋਂ ਖੇਲ ਨਹੀਂ ਹੋਏਗੀ ਉਸ ਵੇਲੇ ਅੰਤ ਪੂਰਨ ਪਰਮੇਸ਼ੁਰ ਹੈ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਕਹਿਣ ਲੱਗੇ ਦੂਜਾ ਨਹੀਂ ਇੱਥੇ ਹੈ ਦੂਜਾ ਤਾਂ ਹੋ ਗਿਆ ਕਿਉਂਕਿ ਮਾਇਆ ਪੈ ਗਈ ਆਪਣਾ ਆਪਣੀ ਖੇਲ ਕਰਦਾ ਇੱਕ ਵਾਰੀ ਇੱਕ ਬਾਜੀਗਰ ਜਾਦੂਗਰ ਇੱਕ ਰਾਜੇ ਦੇ ਪਾਸ ਹੁੰਦਾ ਕਿਹਾ ਮਹਾਰਾਜ ਮੈਂ ਬੜੇ ਅਜੀਬ ਅਜੀਬ ਖੇਲ ਕਰਕੇ ਦਿਖਾ ਸਕਦਾ ਆਪ ਆਗਿਆ ਦੇਵੋ ਅਤੇ ਆਪਣੇ ਕਰਮਚਾਰੀਆਂ ਨੂੰ ਛੁੱਟੀ ਦੇ ਦਿਉ ਅਤੇ ਖੁੱਲ੍ਹੇ ਮੈਦਾਨ ਦੇ ਵਿੱਚ ਮੈਂ ਖੇਲ ਦਿਖਾਉਣੀ ਚਾਹੁੰਦਾ ਕਹਿਣ ਲੱਗੇ ਐਸੀ ਖੇਲ ਕਿਹੋ ਜਿਹੀ ਦਿਖਾਏਗਾ ਕਹਿੰਦੇ ਜਿਹੀ ਜੀ ਕੌਣ ਕਹਿੰਦੇ ਦੇਖ ਬਈ ਖੇਲਾਂ ਅਸੀਂ ਬਹੁਤ ਦੇਖੀਆਂ ਜਾਦੂ ਦੇ ਤਮਾਸ਼ੇ ਬਹੁਤ ਦੇਖੇ ਐਸੇ ਵੀ ਦੇਖੇ ਹਾਂ ਵੀ ਅੱਗ ਜਲ ਰਹੀ ਹੈ ਲਾਈ ਹੋਈ ਆ ਮੂੰਹ ਵਿੱਚ ਪਾ ਲਈ ਅੱਗ ਜਲਦੀ ਜਲਦੀ ਬੁਝਾ ਦਿੱਤੀ ਪਾਣੀ ਹੈ ਪਾਣੀ ਦੇ ਉੱਤੇ ਦੌੜ ਦੌੜ ਕੇ ਤੁਰੇ ਜਾਂਦੇ ਨੇ ਜਿਵੇਂ ਧਰਤੀ 'ਤੇ ਤੁਰੇ ਜਾਂਦੇ ਹਵਾ 'ਚ ਉੱਡਦੇ ਵੀ ਦੇਖੇ ਪਰ ਕੋਈ ਇਹੋ ਜਿਹੀ ਖੇਲ ਦਿਖਾ ਜਿਹਦੇ ਵਿੱਚ ਦਿਲਚਸਪੀ ਵੀ ਹੋਵੇ ਅਤੇ ਨਾਲ ਉਹਦੇ ਵਿੱਚੋਂ ਕੋਈ ਸਿੱਖਿਆ ਵੀ ਮਿਲੇ ਕਹਿਣ ਲੱਗੇ ਜੋ ਹਜ਼ੂਰ ਦੀ ਆਗਿਆ ਪਰ ਮੇਰੇ ਨਾਲ ਮੇਰੀ ਇਸਤਰੀ ਹੈ ਮੈਂ ਤੁਹਾਨੂੰ ਇੱਕ ਖੇਲ ਦਿਖਾਉਣਾ ਚਾਹੁੰਦਾ ਉਹ ਹੀ ਹੈ ਕਿ ਮੇਰੇ 'ਚ ਤਾਕਤ ਹੈ ਮੈਂ ਸਵਰਗ ਲੋਕ 'ਚ ਜਾ ਕੇ ਦੇਵਤਿਆਂ ਨਾਲ ਲੜਾਈ ਕਰਨੀ ਚਾਹੁੰਦਾ ਕਹਿੰਦੇ ਐਡੀ ਸੁਰਮਤ ਆਈ ਹੈ ਤੇਰੇ 'ਚ ਕਹਿੰਦੇ ਹਾਂ ਕਹਿੰਦੇ ਫਿਰ ਦਿਖਾ ਕਹਿੰਦੇ ਮੇਰੀ ਇਸਤਰੀ ਐਸਾ ਨਾ ਹੋਵੇ ਕਿ ਮੈਂ ਉੱਥੇ ਮਾਰਿਆ ਜਾਵਾਂ ਅਤੇ ਕੋਈ ਇਹਨੂੰ ਤੰਗ ਕਰੇ ਰਾਜਾ ਕਹਿਣ ਲੱਗਿਆ ਮੇਰੀ ਲੜਕੀ ਹੈ ਇਹ ਮੈਂ ਆਪਣੀ ਲੜਕੀ ਦੇ ਨਾਲ ਰੱਖਦਾ ਸੋ ਖੇਲ ਉਸਨੇ ਉਸ ਵੇਲੇ ਡੋਰਾ ਜਿਹਾ ਕੱਢਿਆ ਗੋਲਾ ਉੱਪਰ ਨੂੰ ਮਾਰਿਆ ਖਿੱਚ ਕੇ ਦੇਖਿਆ ਜਿਵੇਂ ਕਿਤੇ ਫਸ ਗਿਆ ਹੁੰਦਾ ਅਤੇ ਉਹਦੇ ਉੱਤੇ ਹੀ ਚੜ ਗਿਆ ਇੱਕਦਮ ਦੇਖਦੇ ਦੇਖਦੇ ਅੱਖਾਂ ਤੋਂ ਓਹਲੇ ਹੋ ਗਿਆ ਉੱਥੇ ਜਾ ਕੇ ਆਵਾਜ਼ ਦਿੱਤੀ ਕਿ ਮਹਾਰਾਜ ਮੇਰੇ ਨਾਲ ਲੜਨ ਵਾਸਤੇ ਪਵਨ ਦੇਵਤਾ ਆ ਰਿਹਾ ਲੜਾਈ ਹਥਿਆਰ ਚੱਲਦੇ ਸੁਣਦੇ ਨੇ ਮਾਰ ਲੈ ਦੀ ਆਵਾਜ਼ ਸੁਣਦੀ ਅਖੀਰ ਆਵਾਜ਼ ਆਈ ਕਿ ਮੈਂ ਪਵਨ ਦੇਵਤੇ ਨੂੰ ਮਾਰਤਾ ਅਤੇ ਮੈਂ ਧਰਤੀ 'ਤੇ ਤੁਹਾਨੂੰ ਦਰਸ਼ਨ ਕਰਨ ਵਾਸਤੇ ਸਿੱਟ ਰਿਹਾ ਬੇਅੰਤ ਹਵਾ ਚੱਲ ਗਈ ਦਰਖਤ ਪੱਟ ਪੱਟ ਕੇ ਸਿੱਟਦੀ ਹੈ ਕਹਿਣ ਲੱਗੇ ਬੜਾ ਬਲੀ ਦੇਵਤਾ ਫਿਰ ਅਗਨ ਦੇਵਤੇ ਨਾਲ ਯੁੱਧ ਕਰਿਆ ਅਗਨ ਦੇਵਤੇ ਨੂੰ ਵੀ ਹੇਠਾਂ ਸਿੱਟਦਾ ਫਿਰ ਵਰਨ ਦੇਵਤੇ ਨਾਲ ਕਰਿਆ ਵਰਨ ਦੇਵਤੇ ਨੂੰ ਵੀ ਸਿੱਟਦਾ ਅਖੀਰ ਇੰਦਰ ਨਾਲ ਯੁੱਧ ਕਰਨ ਲੱਗਿਆ ਅਤੇ ਆਪ ਦੀ ਲੱਤ ਕੱਟ ਗਈ ਆਵਾਜ਼ ਆਈ ਮੇਰੀ ਲੱਤ ਕੱਟ ਗਈ ਮੇਰੀ ਹੁਣ ਖੱਬੀ ਬਾਂਹ ਕੱਟ ਗਈ ਮੇਰੀ ਸੱਜੀ ਬਾਂਹ ਕੱਟ ਗਈ ਅਤੇ ਹੁਣ ਮੇਰੀ ਗਰਦਨ ਕੱਟ ਜਾਣੀ ਹੈ ਟੁਕੜੇ ਟੁਕੜੇ ਹੋ ਕੇ ਧਰਤੀ 'ਤੇ ਗਿਰ ਗਿਆ ਉਸ ਵੇਲੇ ਉਹਦੇ ਘਰ ਵਾਲੀ ਜਿਹੜੀ ਸੀ ਉਹਨੇ ਪਛਾਣ ਲਿਆ ਵੀ ਇਹ ਤਾਂ ਮੇਰਾ ਪਤੀ ਹੈ ਜੋੜ ਦਿੱਤਾ ਗਿਆ ਉਹਨੂੰ ਜਿਵੇਂ ਅਤੇ ਅਖੀਰ ਉਹਨੇ ਕਿਹਾ ਮੈਂ ਨਾਲ ਸਤੀ ਹੋਣਾ ਚਿਤਾ ਚਿਣ ਲਈ ਗਈ ਅਤੇ ਸਤੀ ਹੋ ਗਈ ਸਭ ਕੁਛ ਹੋ ਗਿਆ ਤਾਂ ਬੜਾ ਅਫਸੋਸ ਹੈ ਇਕੱਠੇ ਹੋਏ ਬੈਠੇ ਨੇ ਕਿ ਮਹਾਰਾਜ ਦੇਖੋ ਕਿੱਡਾ ਬਲਵਾਨ ਸੀ ਐਵੇਂ ਹੀ ਆਪਾਂ ਮੰਨ ਗਏ ਇਸ ਨੂੰ ਵੀ ਦੇਵਤਿਆਂ ਨਾਲ ਯੁੱਧ ਕਰ ਲਏ ਪਰ ਕਿੱਡਾ ਬਹਾਦਰ ਤਿੰਨ ਦੇਵਤੇ ਮਾਰ ਲਏ ਮਨੁੱਖ ਦਾ ਕੀ ਕੰਮ ਦੇਵਤੇ ਨੂੰ ਮਾਰ ਲਿਆ ਬੜੀ ਬਹਾਦਰੀ ਹੈ, ਸ਼ੋਕ ਵਿੱਚ ਬੈਠੇ ਨੇ ਵੀ ਇਹੋ ਜਿਹੇ ਸੂਰਮੇ ਤੋਂ ਧਰਤੀ ਖਾਲੀ ਹੋ ਗਈ। ਇੰਨੇ ਨੂੰ ਕੀ ਦੇਖਦੇ ਹਾਂ, ਉੱਤੋਂ ਉਤਰਿਆ ਆਉਂਦਾ, ਕਹਿੰਦੇ ਇਹ ਤਾਂ ਜਿਉਂਦਾ ਹੈ ਅਤੇ ਜਲਿਆ ਕੌਣ, ਇਹਦੇ ਤਾਂ ਘਰ ਵਾਲੀ ਵੀ ਸਤੀ ਹੋ ਗਈ। ਉੱਥੇ ਆ ਕੇ ਕਹਿਣ ਲੱਗਿਆ, ਮਹਾਰਾਜ ਕੀ ਜੈ ਹੋ, ਅਤੇ ਮੇਰੀ ਇਸਤਰੀ ਕਿੱਥੇ ਹੈ? ਕਹਿੰਦੇ ਉਹ ਤਾਂ ਸਤੀ ਹੋ ਗਈ। ਕਿਹਦੇ ਨਾਲ? ਕਹਿੰਦੇ ਤੇਰੇ ਨਾਲ। ਕਹਿੰਦਾ ਮੈਂ ਤਾਂ ਸਾਹਮਣੇ ਖੜਾ, ਮੈਂ ਕੋਈ ਭੂਤ ਪ੍ਰੇਤ ਨਹੀਂ ਹਾਂ, ਮੈਨੂੰ ਹੱਥ ਲਾ ਕੇ ਦੇਖ ਲਓ, ਮੈਂ ਤੁਹਾਡੇ ਵਰਗਾ ਹੀ ਬੰਦਾ। ਸਾਰੇ ਹੈਰਾਨ ਹੋ ਰਹੇ ਨੇ। ਕਹਿੰਦਾ ਸਤੀ ਨਹੀਂ ਹੋਈ, ਤੁਸੀਂ ਆਪਣੇ ਮਹਿਲਾਂ 'ਚ ਲੁਕੋ ਦਿੱਤੀ ਹੈ। ਆਵਾਜ਼ ਦਿੱਤੀ, ਤਿੰਨ ਆਵਾਜ਼ਾਂ ਮਾਰੀਆਂ, ਆਵਾਜ਼ ਆਈ, ਜਵਾਬ ਆਇਆ ਕਿ ਮੈਨੂੰ ਇਸ ਰਾਜੇ ਨੇ 7 ਤਾਲਿਆਂ 'ਚ ਬੰਦ ਕਰਿਆ ਹੈ। ਤਾਲੇ ਘਲਾ ਲਏ ਗਏ, ਬਾਹਰ ਲਿਆਂਦੀ। ਸਭ ਹੈਰਾਨ ਹੋ ਰਹੇ ਨੇ ਵੀ ਇੱਕ ਤੋਂ ਇੱਕ ਗੱਲ ਅਜੀਬ ਕਰ ਰਿਹਾ ਹੈ, ਵੀ ਇਹ ਜਲ ਗਈ ਸੀ, ਇਹ ਫਿਰ ਜਿਉਂਦੀ ਹੋ ਗਈ, ਇਹ ਮਰ ਗਿਆ ਸੀ, ਇਹ ਫਿਰ ਜਿਉਂਦਾ ਹੋ ਗਿਆ। ਉਸ ਵੇਲੇ ਖੇਲ ਸੰਕੋਚ ਕੇ ਕਹਿਣ ਲੱਗਿਆ ਕਿ ਮਹਾਰਾਜ ਆਪ ਕੀ ਜੈ ਹੋ, ਖੇਲ ਪਸੰਦ ਆਇਆ? ਕਹਿੰਦੇ ਜਾਦੂਗਰ, ਐਸਾ ਖੇਲ ਤਾਂ ਅਸੀਂ ਜ਼ਿੰਦਗੀ 'ਚ ਨਹੀਂ ਕਦੇ ਦੇਖਿਆ। ਉਹ ਤਾਂ ਠੀਕ ਹੈ ਕਿ ਬੜਾ ਹੀ ਮਨੋਰੰਜਕ ਸੀਗਾ, ਲੇਕਿਨ ਇਹਦੇ 'ਚ ਸਿੱਖਿਆ ਕੀ ਹੈ? ਕਹਿਣ ਲੱਗਿਆ ਸਿੱਖਿਆ ਇਹ ਹੈ ਕਿ ਦੇਖੋ, ਮੈਂ ਇੱਕ ਮਾਮੂਲੀ ਆਦਮੀ ਹਾਂ, ਮੈਂ ਆਪਣੇ ਅੰਦਰ ਇੱਕ ਸ਼ਕਤੀ ਪੈਦਾ ਕੀਤੀ ਹੋਈ ਹੈ ਜਿਸ ਨੂੰ ਅੰਗਰੇਜ਼ੀ 'ਚ ਹਿਪਨੋਟਿਜ਼ਮ ਕਹਿੰਦੇ ਨੇ, ਅਤੇ ਮੈਂ ਆਪਣੇ ਖਿਆਲ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਮੋਹਿਤ ਕਰ ਦਿੱਤਾ, ਜਿੰਨੇ ਬੈਠੇ ਸੀ ਸਾਰਿਆਂ ਨੂੰ ਮੂਰਛਿਤ ਕਰ ਦਿੱਤਾ, ਅਤੇ ਜੋ ਕੁਛ ਮੈਂ ਕਹਿੰਦਾ ਸੀ ਉਹੀ ਤੁਹਾਨੂੰ ਦਿਸਦਾ ਸੀ। ਨਾ ਮੈਂ ਕਿਤੇ ਲੜਨ ਗਿਆ, ਨਾ ਮੇਰੀ ਕੋਈ ਇਸਤਰੀ ਹੈ, ਮੈਂ ਤਾਂ ਤੁਹਾਡੇ ਕੋਲ ਖੜਾ ਸੀ, ਲੇਕਿਨ ਮੈਂ ਆਪਣਾ ਐਸਾ ਪ੍ਰਭਾਵ ਪਾਇਆ ਜਾਦੂ ਦਾ ਕਿ ਮੈਂ ਤੁਹਾਨੂੰ ਦਿਸਣ ਤੋਂ ਹਟ ਗਿਆ, ਅਤੇ ਤੁਹਾਨੂੰ ਹੁਣ ਤੱਕ 7 ਲੱਗ ਰਿਹਾ ਹੈ ਖੇਲ, ਤੁਹਾਡੇ ਅੰਦਰ ਰਾਗ ਅਤੇ ਦੁਆਇਸ਼ ਪੈਦਾ ਹੋ ਗਈ, ਤੁਹਾਡੇ ਅੰਦਰ ਬੜਾ ਅਫਸੋਸ ਪੈਦਾ ਹੋ ਗਿਆ ਕਿ ਮਾਰਿਆ ਗਿਆ ਹੈ, ਉਹਦੇ ਬਾਅਦ ਤੁਹਾਡੇ ਅੰਦਰ ਬੜਾ ਸਹਿਮ ਪੈਦਾ ਹੋ ਗਿਆ, ਅਤੇ ਜਿਸ ਵਕਤ ਮੈਂ ਆਵਾਜ਼ ਮਾਰੀ ਮੇਰੇ ਘਰ ਵਾਲੀ ਨੇ ਵੀ ਆਵਾਜ਼ ਦਿੱਤੀ, ਕਿਉਂਕਿ ਤੁਸੀਂ ਬੜੇ ਬਚਨ ਕਰੇ ਸੀ ਕਿ ਉਹ ਇੱਥੇ ਹੈ ਨਹੀਂ, ਉਹ ਤਾਂ ਮਰ ਗਈ। ਸੋ ਰਾਜਨ, ਇੱਕ ਮੈਂ ਮਾਮੂਲੀ ਆਦਮੀ ਐਡੇ ਬੜੇ ਕਰ ਸਕਦਾ ਤਮਾਸ਼ੇ, ਅਤੇ ਜਿਹੜਾ ਪਾਰਮਰਮ ਪਰਮੇਸ਼ੁਰ ਹੈ ਜਿਹਦੀ ਕਲਾ ਨੂੰ ਜਾਣਿਆ ਹੀ ਨਹੀਂ ਜਾਂਦਾ, ਅਨਕ ਕਲਾ ਲਖੀ ਨਾ ਜਾਏ, ਅਤੇ ਜਿਹਦੀ ਕਲਾ ਨੂੰ ਜਾਣਦੇ ਹੀ ਨਹੀਂ, ਉਹਨੇ ਆਹ ਸ੍ਰਿਸ਼ਟੀ ਦੇਖੋ ਅਣਹੋਈ ਸ੍ਰਿਸ਼ਟੀ ਰਚਤੀ, ਇਹਦਾ ਵਜੂਦ ਕੋਈ ਨਹੀਂ, ਇੱਕ ਖੇਲ ਹੋ ਰਿਹਾ। ਉਹ ਖੇਲ ਦੇ ਵਿੱਚ ਇਹ ਜੀਵ ਕਿੰਨਾ ਭੁੱਲ ਗਿਆ, ਆਪਣੇ ਆਪ ਤੋਂ ਆਪੇ ਹੀ ਆਪਣੇ ਆਪ ਨੂੰ ਜੀਵ ਬਣਾ ਦਿੱਤਾ, ਅਤੇ ਇਹਦਾ ਸਫ਼ਰ ਸ਼ੁਰੂ ਹੋ ਗਿਆ। 5 ਇਹਦੇ 'ਤੇ ਭਰਮ ਪਾ ਦਿੱਤੇ, ਕਲੇਸ਼, ਵਿੱਦਿਆ, ਅਭਿਨਵੇਸ਼, ਅਸਿਮਤਾ, ਰਾਗ ਅਤੇ ਦੁਆਇਸ਼, ਇਹਦੇ ਵਿੱਚ ਸਾਰੇ ਬੰਦੇ ਭੁੱਲੇ ਫਿਰਦੇ ਨੇ, ਅਤੇ ਭੁੱਲ ਕੇ ਆਪਣੇ ਸਰੂਪ ਨੂੰ ਭੁੱਲੇ ਫਿਰਦੇ ਨੇ। ਸੋ ਮਹਾਰਾਜ ਕਹਿਣ ਲੱਗੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਪਿਤਾ ਜੀ ਇੱਥੇ ਨਾ ਕੋਈ ਦੂਆ ਹੋਇਆ, ਨਾ ਕੋਈ ਹੋਣਾ, ਨਿਰੰਕਾਰ ਆਕਾਰ ਕਰ, ਏਕ ਅੰਕਾਰ ਆਕਾਰ ਉਪਾਇਆ। ਨਿਰੰਕਾਰ ਨੇ ਜਦੋਂ ਆਕਾਰ ਕਰਿਆ, ਏਕ ਅੰਕਾਰ ਹੋ ਕੇ ਆਕਾਰ ਬਣਾ ਲਿਆ, ਏਕ ਅੰਕਾਰੋਂ ਸ਼ਬਦ ਧੁਨ, ਏਕ ਅੰਕਾਰ ਤੋਂ ਸ਼ਬਦ ਧੁਨ ਹੋਈ, ਓਂਕਾਰ ਆਕਾਰ ਪਾਇਆ। ਓਂਕਾਰ ਨੇ ਸਾਰੇ ਆਕਾਰ ਜਿੰਨੇ ਤੁਹਾਨੂੰ ਨਜ਼ਰ ਆਉਂਦੇ ਨੇ, ਖਰਬਾਂ ਹੀ ਖਰਬਾਂ ਅਖੰਡ ਬ੍ਰਹਿਮੰਡ, ਇਹ ਸਾਰੇ ਪਾਤੇ, ਅਤੇ ਇਹਦਾ ਕੋਈ ਆਦ ਨਹੀਂ, ਕੋਈ ਅੰਤ ਨਹੀਂ ਹੈ, ਉਹ ਆਪੇ ਹੀ ਆਪਣੇ ਆਪ ਖੇਲ ਰਿਹਾ। ਨਿਰਗੁਣ ਆਪ ਸਰਗੁਣ ਵੀ ਹੋਈ, ਕਲਾ ਤਾਰ ਜਿਨ ਸਗਲੀ ਮੋਈ, ਆਪਣੇ ਚਰਿੱਤ ਪ੍ਰਭਾਵ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀਂ ਕੋਏ, ਸਰਵ ਨਿਰੰਤਰ ਏਕੋਸ ਹੋਏ। ਓਤ ਪੋਤ ਰਵਿਆ ਰੂਪ ਰੰਗ, ਜਿਵੇਂ ਆਹ ਕੱਪੜਾ ਬਣਿਆ ਹੋਇਆ, ਐਨੂੰ ਵੀ ਧਾਗੇ, ਐਨੂੰ ਵੀ ਧਾਗੇ, ਇਹ ਜਿੰਨਾ ਕੁਛ ਤੁਹਾਨੂੰ ਦਿਸ ਰਿਹਾ ਇਹ ਸਾਰਾ ਪਰਮੇਸ਼ਰ ਨੇ ਓਤ ਪੋਤ ਇੱਕ ਰਚਨਾ ਰਚੀ ਹੋਈ ਹੈ। ਰਚ ਰਚਨਾ ਆਪਣੀ ਕਲ ਧਾਰੀ, ਅਨਕਵਾਰ ਨਾਨਕ ਬਲਿਹਾਰੀ, ਆਪ ਸੱਤ ਕੀਆ ਸਭ ਸੱਤ, ਤਿਸ ਪ੍ਰਭ ਤੇ ਸਗਲੀ ਉਤਪਾਦ। ਜਿੰਨਾ ਤੁਹਾਨੂੰ ਦਿਲ ਆਉਂਦਾ ਨਜ਼ਰ, ਇਹ ਵੀ ਵਾਹਿਗੁਰੂ ਦਾ ਹੀ ਸਰੂਪ ਹੈ, ਇਹ ਦੁਨੀਆ ਨਹੀਂ ਹੈ, ਇਹ ਸੰਸਾਰ ਨਹੀਂ ਹੈ, ਭਰਮ ਕਰਕੇ ਪ੍ਰਤੀਤ ਦੇ ਰਿਹਾ ਸੰਸਾਰ। ਜਿਹਨਾਂ ਦੇ ਨੇਤਰ ਖੁੱਲ੍ਹੇ ਨੇ ਉਹਨਾਂ ਨੂੰ ਕੀ ਦਿਸਦਾ ਇਹ ਨੇਤਰ? ਉਹ ਮੇਰੇ ਉਹ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰਨਾ ਦੇਖੋ ਕੋਈ, ਹਰ ਬਿਨ ਅਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਬਹੁਤ ਰੂਪ ਨੇ ਉਹਦੇ, ਬੇਅੰਤ ਰੂਪ ਨੇ, ਆਪੇ ਹੀ ਰੂਪ ਧਾਰੇ ਹੋਏ ਨੇ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ 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 ਅਨੰਤ ਕੋ ਫਿਰੇ, ਬੇਅੰਤ ਰੂਪ ਨੇ ਉਸਦੇ, ਇਸ ਤਰ੍ਹਾਂ ਫਰਮਾਨ ਕਰਦੇ ਹਾਂ।
ਬਹੁਤੇ ਤੇਰੇ ਰੂਪ ਨੇ, ਬਹੁਤੇ ਤੇਰੇ ਪੇਖ ਮਾਲਕਾ, ਬਹੁਤੇ ਤੇਰੇ ਰੂਪ ਨੇ, ਬਹੁਤ ਆਪੇ ਸਿਰ ਕੇ ਸਮਾਲਕਾ Thank you.
सारे पैदा होंदे ने एक नहीं अनेकां रूप धारे ने एक दे विचों ही निकल के आप एक कौतक करदा नाना रूप नाना जाके रंग नाना पेश करे एक रंग नाना विद कीनो विस्तार प्रभ अविनाशी एक अंकार नाना चलत करे खिन माहे पूर रहो पूरन सब ठाए नाना विद कर बंट बनाई अपनी कीमत आपे पाई सब घट तिसके सब तिसके ठो जप जप जीव है नानक हर सारे घटा चो है ते सारे घटा चो आप एक पार ब्रह्म के सगले ठाओ जित जित कर रखे तैसा तिन करन करावन करने जोग प्रभ पावे सोई फुन होग पसरे हो आप होए अनक तरंग लखे ना जाहे पार ब्रह्म के रंग जैसी मत दे तैसा प्रकाश पार ब्रह्म करता अविनाश सदा 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 दया सिमर सिमर नानक पए न कहन लगे संसार दे अंदर ना माया है कि तू आई होई ना कोई जीव आया होया ए ता करता पुरख दा एक खेल है वो आप ए बसदा है लेकिन एदे जिहड़ा हुक्म चल रहा है हुक्म दे मुताबिक कोई उच्चा है कोई नीचा है किसे नू बड़ियाई मिलदी है किसे नू छचाई मिलदी कहन लगे जदों पार ब्रह्म परमेश्वर तो रुख हट के माया वल नू हो जावे उस वेले ऐ शरीर दे अंदर जिहड़ी चेतनता उहनू मन कहिंदे ने जीव कहिंदे ने ते जिस वक्त परमेश्वर वाले दी रुचि लग जावे उस वेले मनो नाश वासना खाए तत्व ज्ञान हो जाया करदा मन अमन बन जाया करदा पानी जिहड़ा है जे सूरज ना उहदी धुप पवे सूरज दी तां इह सारे समुंदर जम के बर्फ बन जाया करदे ते जदों धुप पैंदी है उस वेले सारे जिहड़े ने बर्फ है वह पानी बन जाते एवें जिवें जिहड़ा सनमुख है उहदा मुख हर वक्त परमेश्वर वल रहिंदा है उहदे चित च पार ब्रह्म परमेश्वर निगाह उहदी वैगू उत्ते रहिंदी है इको थां रहिंदा अपने आद नूं सोचदा है गाहां वाले फलाव नूं नहीं सोचदा ते उह परमेश्वर अपने आद नाल जुड़िया रहिंदा है जीव ते जदों ये भुल विच पैंदा है तां इहदे विच राग ते द्वैश आ जांदी है वाहिगुरू तों ये विमुख हो जांदा है सो ये जल जिहड़ा है ਧਰਤੀ ਦੇ ਵਿੱਚ ਸਾਰੇ ਜਲ ਹੈ, ਸਭ ਕਹਿੰਦੇ ਨੇ ਵੀ ਧਰਤੀ 'ਚ ਪਾਣੀ ਹੈ, ਧਰਤੀ 'ਚ ਪਾਣੀ ਹੈ, ਪਰ ਪ੍ਰਗਟ ਕਿੱਥੇ ਹੁੰਦਾ ਹੈ? ਕਹਿੰਦੇ ਜਿਹੜਾ ਤਾਂ ਗੁਰਮੁਖ ਹੈ, ਗੁਰੂ ਦੀ ਮੱਤ ਧਾਰਨ ਕਰਕੇ ਜਿਸਨੇ ਇਹ ਗੱਲ ਨੂੰ ਸਮਝ ਲਿਆ, ਜਿਹਨੂੰ ਗਿਆਨਵਾਨ ਕਹਿੰਦੇ ਨੇ, ਉਹਦੇ ਹਿਰਦੇ 'ਚ ਐਂ ਚੱਲਦਾ ਜਿਵੇਂ ਪ੍ਰਵਾਹ ਚੱਲਿਆ ਕਰਦਾ, ਚਸ਼ਮਾ ਚੱਲਿਆ ਕਰਦਾ, ਉਹਦੇ ਅੰਦਰ ਪ੍ਰਗਟ ਹੈ ਵਾਹਿਗੁਰੂ। ਜਿਹੜਾ ਹੈਗਾ ਜਗਿਆਸੂ, ਉਹਦੇ ਅੰਦਰ ਜਦ ਉਹ ਭਜਨ ਬੰਦਗੀ ਕਰੇਗਾ, ਬਾਣੀ ਪੜੇਗਾ, ਉਸ ਵੇਲੇ ਪ੍ਰਗਟ ਹੋਏਗਾ, ਜਿਵੇਂ ਉਹ ਧਰਤੀ 'ਤੇ ਫਿਰਦਾ ਫਿਰਦਾ ਖੂਹ ਦੇ ਕੰਢੇ 'ਤੇ ਆ ਕੇ ਖੂਹ ਵਿੱਚ ਝਾਤੀ ਮਾਰ ਕੇ ਦੇਖਣ ਲੱਗ ਜਾਵੇ ਤਾਂ ਉਹ ਪਾਣੀ ਉਹਨੂੰ ਨਜ਼ਰ ਆਏਗਾ। ਅਤੇ ਜਿਹੜਾ ਹੈਗਾ ਅਗਿਆਨੀ ਮਨਮੁੱਖ ਹੈ, ਸੋਝੀ ਨਹੀਂ ਹੈ, ਉਹਨੂੰ ਇੰਨਾ ਤਾਂ ਪਤਾ ਵੀ ਧਰਤੀ 'ਚ ਪਾਣੀ ਹੈ, ਪਰ ਇਦੋਂ ਗਾਹਾਂ ਨਹੀਂ ਗੱਲ ਜਾਣਦਾ। ਜਿਹੜਾ ਵਾਚ ਗਿਆਨੀ ਹੈ, ਉਹ ਇੰਨਾ ਤਾਂ ਜਾਣਦਾ ਵੀ ਇੱਥੇ ਵਾਹਿਗੁਰੂ ਪਰਿਪੂਰਨ ਹੈ ਸਾਰੇ, ਲੇਕਿਨ ਉਹਨੂੰ ਕੋਈ ਫਾਇਦਾ ਨਹੀਂ ਹੈ ਕਿਉਂਕਿ ਕੋਈ ਯਤਨ ਨਹੀਂ ਹੈ ਉਹ ਪਾਣੀ ਨੂੰ ਕੱਢਣ ਵਾਸਤੇ। ਜਿਹੜਾ ਜਗਿਆਸੂ ਹੈ ਉਸਨੂੰ ਪਾਣੀ ਪ੍ਰਾਪਤ ਹੁੰਦਾ, ਯਤਨ ਕਰੇ ਅਤੇ ਡੋਲ ਲਿਆਵੇ ਜਾਂ ਨਲਕਾ ਲਾਵੇ ਜਾਂ ਟਿਊਬਵੈਲ ਲਾਵੇ। ਜਿਹੜਾ ਗਿਆਨਵਾਨ ਹੈ ਉਹਦੇ ਹਿਰਦੇ 'ਚ ਹਰ ਵਕਤ ਪ੍ਰਗਟ ਹੈ, ਜਿਵੇਂ ਚਸ਼ਮਾ ਫੁੱਟਿਆ ਹੁੰਦਾ। ਇਸੇ ਤਰ੍ਹਾਂ ਦੇ ਨਾਲ ਕਹਿੰਦੇ ਦੇਖੋ, ਬੀਜ ਹੈ ਛੋਟਾ ਜਿਹਾ, ਬੋਹੜ ਦਾ ਬੀਜ ਹੈ, ਖਸਖਸ ਦੇ ਦਾਣੇ ਜਿੰਨਾ, ਜਦੋਂ ਵਿਸਥਾਰ ਹੁੰਦਾ ਐਕੜਾਂ 'ਚ ਹੋ ਜਾਂਦਾ, ਜੜ੍ਹਾਂ ਲੱਗਦੀਆਂ ਜਾਂਦੀਆਂ, ਟਾਣੇ ਵੱਧਦੇ ਜਾਂਦੇ ਨੇ, ਜੜ੍ਹਾਂ ਲੱਗਦੀਆਂ ਜਾਂਦੀਆਂ, ਟਾਣੇ ਵੱਧਦੇ ਜਾਂਦੇ ਨੇ। ਹੁਣ ਉਸ ਬੀਜ ਨੂੰ ਇਹ ਪਰਮੇਸ਼ਰ ਇਸੇ ਤਰ੍ਹਾਂ ਦੇ ਨਾਲ, ਉਹ ਬੀਜ ਜਿਹੜਾ ਇਹ ਸੰਸਾਰ ਦੇ ਰੂਪ 'ਚ ਪ੍ਰਗਟ ਹੋਇਆ, ਜਿੰਨਾ ਤੁਹਾਨੂੰ ਖੰਡ ਬ੍ਰਹਿਮੰਡ ਨਜ਼ਰ ਆਉਂਦੇ,